गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना श्री गुरु अंगद देव जी महाराज के जीवन प्रसंग, आओ उस अगला भाग सरवण करने की कोशिश करिए जी। सतवां है बलवंड। एवं प्रगटे कदे अप्रगट न होने वाले अरशां दे सूरज, लंघ गई बदली थोड़ा चिर आच्छादन करन वाली थोड़े थां विच, कदे न छांदे जा सकन वाले नू। गुरु जी दे प्रगट होंदे ही जिन्हां पहले दर्शन पाए उन्हां विचों एक होर सज्जन सी बलवंड। कौन सी बलवंड? जदों श्री गुरु नानक देव जी दा बाल सखाई मित्र सेवक ते कीर्तनिया मरदाना परलोक चला गया सी, तां श्री जी ने बलवंड नू उसदी थावें कीर्तनिया थापिया सी, जो करतारपुर विच तद तो गुरु के हजूर कीर्तन करदा रहा। महिमा प्रकाश मूजब इसनू गुरु जी ने तलवंडी तो मंगवाया सी, पर एक और लिखत मूजब बलवंड जंगल यानी मालवे तो आया सी। जे इधर टोल करो तां इउं कहंदे हन कि इसदा पिछा जींद रियासत विच पिंड जटपुर लम्मा दा सी। गल की जदों श्री आदि गुरु जी ने गद्दी गुरु अंगद जी नूं बख्शी ते कुछ समय मगरों सचखंड जाण लगे तां बलवंड नूं भी गुरु अंगद देव जी दे नाल खडूर जाण दा हुकम हो गया सी। जदों गुरु जी सचखंड चले गए ते गुरु अंगद देव जी गुप्त हो विराजे तां बलवंड ढूंढदा खडूर आया। इत्थे इसदी पुआ ते उसदा पुत सता रहिंदे सन। सता छोटे हुंदियां पिता रहत हो गया सी ते बलवंड इसदी खबरगीरी नूं आया करदा सी। हुण बलवंड उस पास आके टिक गया ते गुरु जी दी लगा पाल करन। कई वेर माई विराई दे पास आवे पुछे, पर ओ ना ता कूड़ मार के छुपावे ते ना गुरु की आग्या ना होण करके उसनू पता ही दसे। अज जद गुरु जी प्रगट होए ता बलवंड या ता प्रगट होण समय भाई बुढ़ा आ गया, ये गल सुन के माई दे घर पहलों पुज गया सी, या प्रगट होण दी खबर उड़दे सार पुज गया सी, आउंदे सार ता के महाराज जी दे चरणा नू लिपट गया। सतगुरु ने मेहर कीती, सिर ते प्यार दिता ते भाई बुढ़े ने आख्या, कर भाई बलवंड कीर्तन, संभाल अपनी रब्बी सेवा। बलवंड रबाब ले आया ते कीर्तन आरंभ हो गया। बलवंड ने सत्ते नू भी नाल ले लिया ते आसा राग विच श्री गुरु नानक देव जी दा उचारिया शब्द मधुर धुन नाल गायन कीता। आसा महला पहला, रूड़ो ठाकर माहरो रूड़ी गुरबाणी, वड़े भाग सतगुर मिले पाईए पद निर्बाणी। मैं ओल गया ओल गई हम छोरू थारे, ज्यों तू राखे त्यों रहा मुख नाम हमारे रहाओ। दर्शन की प्यासा कणी भाणे मन ताइए, मेरे ठाकर हाथ वडियाइया भाणे पद पाइए। साचो दूर न जानिए अंतर है सोई, जै देखा तै रव रहे किन कीमत होई। आप करे आपे हरे वेखे वडियाई, गुरमुख होए निहाली है इं कीमत पाई। जीवदियां लाहा मिले गुरकार कमावे, पूर्व होवे लिखिया तां सतगुरु पावे। मनमुख तोटा नित है भरमे परमाए, मनमुख अंध न चेतई क्यों दर्शन पाए। ता जग आया जानिए साचे लिवलाए, गुर पेटे पारस पए ज्योति ज्योत मिलाए। एनस रहे निरालमो कार तुरकी करणी, नानक नाम संतोखिया राते हर चरणी। अठवां है सौंदेशा। शब्द दा भोग पहिंदे सार माई विराई काली नाल घरों बाहर आ गई ते एक कामे नू सदवा के संगर टोरिया। जा कहो मेरी परजाई नू, अज तेरा पति जगत पति हो के प्रगटिया है ते गुरगद्दी संभाल ली है। आ ते छेती आ, ਆ ਤੇ ਚੜ੍ਹਦੇ ਚੰਦ ਨੂੰ ਜੁਹਾਰਾਂ ਕਰ। ਕਾਮਾ ਰਵਾਂ ਰਵੀ ਰਵਾਨਾ ਹੋ ਗਿਆ। ਇੰਨੇ ਨੂੰ ਭਾਈ ਬੁੱਢਾ ਜੀ ਅੰਦਰੋਂ ਨਿਕਲ ਕੇ ਬਾਹਰ ਮਾਈ ਪਾਸ ਆ ਖੜੋਤੇ। ਆਖਣ ਲੱਗੇ, ਭੈਣ ਜੀ, ਹੁਣੇ ਗੁਰੂ ਪ੍ਰਗਟ ਹੋਣ ਦੀਆਂ ਧੁੰਮਾਂ ਪੈ ਜਾਣੀਆਂ ਹਨ ਅਤੇ ਨੇੜੇ ਨੇੜੇ ਦੇ ਸਿੱਖਾਂ ਨੇ ਆਉਣ ਲੱਗ ਪੈਣਾ ਹੈ। ਲੰਗਰ ਪਾਣੀ ਦੀ ਕੁਛ ਵਿਉਂਤ ਕਰ ਲੈਣੀ ਚਾਹੀਏ। ਮਾਈ ਉੱਤਰ ਦੇਣੀ ਲੱਗੀ ਸੀ ਕਿ ਊਠ ਦੇ ਗਲ ਟਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਮਾਈ ਭਾਈ ਦੋਵਾਂ ਦੀਆਂ ਨਜ਼ਰਾਂ ਉੱਠ ਗਈਆਂ। ਇੰਨੇ ਨੂੰ ਇੱਕ ਸਾਰਵਾਨ ਊਠ ਦੀ ਮੁਹਾਰ ਹੱਥ ਫੜੀ ਆਉਂਦਾ ਦਿਖਾਈ ਦਿੱਤਾ, ਜੋ ਰਵਾਂ ਰਵੀ ਆਉਂਦਾ ਇਹਨਾਂ ਪਾਸ ਆ ਕੇ ਖੜੋ ਗਿਆ। ਆਖਣ ਲੱਗਾ, ਭਲਾ ਹੋਵੀ ਦਸੀਂ ਵੀਰਾ, ਕਿਤੇ ਇਸ ਪਿੰਡ ਜ਼ਾਹਰ ਹੋਇਆ? ਨਾ ਨਾ, ਪ੍ਰਗਟ ਹੋਇਆ ਹੈ ਗੁਰੂ। ਬੁੱਢੇ ਨੇ ਹਰਿਆਨ ਹੋ ਕੇ ਪੁੱਛਿਆ, ਗੁਰੂ ਪ੍ਰਗਟ? ਪ੍ਰਗਟ? ਅੱਛਾ, ਕੀ ਕਹਾਂ ਗੁਰੂ ਨਾਲ? ਸਾਰਵਾਨ ਨੇ ਆਖਿਆ, ਮੈਨੂੰ ਕੀ ਪਤਾ ਗਵਾਰ ਨੂੰ, ਡੋਂਗਰ ਵੱਲੋਂ ਆਇਆ ਹਾਂ। ਸੋਂਦੇ ਸ਼ਾਹ ਨੇ ਘੱਲਿਆ ਏ, ਲੁਬਾਣਿਆਂ ਦਾ ਵੱਡਾ ਸ਼ਾਹ ਏ ਨਾ ਸੋਂਦੇ ਸ਼ਾਹ। ਮੈਨੂੰ ਆਖਣ ਲੱਗਾ, ਬੇਲੀਆ, ਆਪਣਾ ਹੂਠ ਲੱਦ ਲੈ, ਖੰਡ ਨਾਲ, ਚਾਵਲਾਂ ਨਾਲ, ਕੁਛ ਹੋਰ ਰਸਦ ਵੀ ਹੈ, ਥੋੜ੍ਹੀ ਇਹ ਵੀ ਰੱਖ ਲੈ। ਤੂੰ ਤਾਂ ਚੱਲ ਰਵਾਂ ਰਵੀਂ, ਅਤੇ ਅਸੀਂ ਵੀ ਸਾਰੀ ਸੰਗਤ ਮਗਰੇ ਆਉਂਦੇ ਹਾਂ, ਹੋਰ ਰਸਦ ਪਾਣੀ ਨਾਲ ਲਿਆਵਾਂਗੇ, ਪਰ ਅਸੀਂ ਸਾਰੇ ਜ਼ਰਾ ਦੇਰੀ ਨਾਲ ਪਹੁੰਚਾਂਗੇ। ਆਖਣ ਲੱਗਾ, ਵਗ ਜਾ ਵੀਰਾ ਖੈਰਿਆਂ ਦੇ ਖਡੂਰ, ਅਟਕੀ ਨਾ ਕਿਤੇ ਅਤੇ ਛਪਾ ਛਪ ਜਾਵੀਂ, ਜੋ ਇਹ ਚਾਵਲ ਖੰਡ ਜਿਬ ਲੱਗ ਜਾਏ ਹਜ਼ੂਰ ਦੀ ਜ਼ਹੂਰ ਆਉਂਦੇ ਸਾਰ। ਹਾਂ ਵੀਰਾ, ਮਗਰੇ ਆ ਰਹੀ ਉਹ ਲੁਬਾਣਿਆਂ ਦੀ ਭੀੜ। ਨਹੀਂ ਨਹੀਂ, ਸੰਗਤ ਹੈ, ਡੋਂਗਰਾਂ ਤੋਂ ਆ ਰਿਹਾ ਹੈ ਸਾਥ ਚੋਖਾ ਸ਼ਾਹ ਸਮੇਤ। ਮੈਨੂੰ ਸ਼ਾਹ ਆਖਣ ਲੱਗਾ, ਉੱਥੇ ਜ਼ਹੂਰ ਹੋਣਾ ਹੈ ਹਜ਼ੂਰ ਦਾ। ਨਾ ਨਾ ਵੀਰਾ, ਮੈਂ ਭੁੱਲਾ, ਉਹਨਾਂ ਆਖਿਆ ਉੱਥੇ ਪ੍ਰਗਟ ਹੋਣਾ ਹੈ ਗੁਰੂ ਨੇ ਅਤੇ ਜੁੜਨਾ ਹੈ ਲੁਕਾਈ ਨੇ। ਵਗ ਜਾ ਮੇਰੇ ਵੀਰਾ, ਕੋਈ ਜੀ ਸਾਈਂ ਦਾ ਭੁੱਖਾ ਨਾ ਰਵੇ ਉੱਥੇ। ਭਾਗ ਹੁਣ ਮੇਰੇ ਤਾਂ ਕੋਈ ਦਾਣਾ ਹਜ਼ੂਰ ਦੇ ਮੂੰਹ ਵੀ ਲੱਗ ਜਾਵੇ ਪਹਿਲੋਂ। ਹੈਂ ਵੀਰਾ, ਸ਼ਾਹ ਕਾਹਲੀ ਕਾਹਲੀ ਗੱਲ ਕਰਦਾ ਸੀ, ਸਾਹ ਚੜ੍ਹਿਆ ਹੋਇਆ ਸਾਸੂ ਖੁਸ਼ੀ ਵਿੱਚ। ਮੈਂ ਆਖਿਆ, ਸ਼ਾਹ ਜੀ, ਕੋਈ ਨਾ ਪਤਾ ਤਾਂ ਦੱਸੋ, ਕੋਈ ਥਾਉ ਦੱਸੋ। ਆਖਣ ਲੱਗਾ, ਦੂਜ ਦੇ ਚੰਦ ਦਾ ਕੀ ਨਾਂ ਅਤੇ ਕੀ ਪਤਾ ਦੱਸਾਂ? ਖੈਰਿਆਂ ਦੇ ਖਡੂਰ ਜਾ ਸਿੱਧਾ, ਉੱਥੇ ਜਾ ਦੇਖੀ, ਜਿੱਧਰ ਜਗ ਜੁਹਾਰਾ ਕਰ ਰਿਹਾ ਹੋਵੇ ਉੱਥੇ ਹੋ ਸੀ ਦੂਜ ਦਾ ਚੰਦ। ਲੁਕਾਈ ਦੀਆਂ ਜੁਹਾਰਾਂ ਦੀ ਸੇਧ ਵਿੱਚ ਦਿਸ ਪਏਗਾ ਤੈਨੂੰ ਵੀ। ਸੁਸ਼ਾਲਾ ਜਿਵੇਂ ਜੁਗਚਾਰ, ਮੈਂ ਰਵਾਂ ਰਵੀ ਉੱਠ ਭਜਾਈ ਖਡੂਰਾ ਪਹੁੰਚਾ ਹਾਂ, ਪਰ ਅਜੇ ਲੁਕਾਈ ਨਹੀਂ ਦਿਸੀ, ਨਾ ਪਿੰਡੋ ਬਾਹਰ ਨਾ ਅੰਦਰ, ਪੁੱਛਿਆ ਦਸਾਇਆ ਵੀ ਥਾਉ ਨਹੀਂ ਪਿਆ ਚੰਦ ਪੀਰ ਦਾ। ਮਾਈ ਅਤੇ ਭਾਈ ਵਿਸਮੇ ਹੋ ਕੇ ਇੱਕ ਦੂਜੇ ਵੱਲ ਤੱਕ ਰਹੇ ਸਨ ਕਿ ਦੋਹਾਂ ਪਾਸਿਆਂ ਤੋਂ ਥੋੜ੍ਹੇ ਕੁ ਆਦਮੀਆਂ ਦੇ ਜੈਕਾਰੇ ਗਜਾਂਦਿਆਂ ਦੀ ਆਵਾਜ਼ ਆਈ। ਗੁਰੂ ਨਾਨਕ ਤੇਰੀ ਸਦਾਈ ਜੈ, ਗੁਰੂ ਅੰਗਦ ਦੇਵ ਤੇਰੀ ਸਦਾਈ ਜੈ। ਪੱਲੋ ਪੱਲੀ ਵਿੱਚ ਦੁਆਲਿਓਂ ਕੁਛ ਆਦਮੀ ਆ ਪਹੁੰਚੇ ਅਤੇ ਵਿਰਾਈ ਦੇ ਘਰ ਦੇ ਖੁੱਲ੍ਹੇ ਬੂਹੇ ਵਿੱਚੋਂ ਪਲੰਘ 'ਤੇ ਬੈਠੀ ਗੁਰੂ ਜੋਤ ਨੂੰ ਵੇਖ ਵੇਖ ਕਾਲੀ ਕਾਲੀ ਇੱਕ ਦੂਏ ਤੋਂ ਅੱਗੇ ਵੱਧਦੇ ਦਲੀਜਾਂ 'ਤੇ ਸਿਰ ਰੱਖਦੇ ਅੰਦਰ ਲੰਘਦੇ ਗਏ। ਹੁਣ ਬੁੱਢੇ ਨੇ ਮੁਸਕਰਾ ਕੇ ਆਖਿਆ, ਭਾਈ ਸਾਰਵਾਨਾ, ਉਹ ਹੋ ਰਹੀਆਂ ਨੀ ਜੁਆਰਾਂ ਦੁੱਤੀਆਂ ਦੇ ਚੰਦ ਨੂੰ, ਚਾਰ ਦਸ ਕਦਮ ਹੋਰ ਅੱਗੇ ਹੋ ਕੇ ਕਰ ਲੈ ਤੂੰ ਵੀ ਦੀਦਾਰ। ਸਾਰਵਾਨ ਨੇ ਅੱਗੇ ਜਾ ਕੇ ਖੁੱਲ੍ਹੇ ਬੂਹੇ ਥਾਣੀ ਦਰਸ਼ਨ ਕੀਤੇ ਅਤੇ ਦੋਵੇਂ ਗੋਡੇ ਜੋੜ ਕੇ ਸਿਜਦਾ ਕੀ ਤੁਸ, ਫਿਰ ਦੋਜ਼ਾਨੂ ਹੋ ਕੇ ਬੈਠ ਗਏ। ਨੈਣ ਪਰ ਆਏ ਅਤੇ ਰਸਨਾ ਆ ਮੁਹਾਰੀ ਇਸ ਉਚਾਰਨ ਵਿੱਚ ਲੱਗ ਪਈ, ਵਾਹ ਅੱਲਾ ਵਾਲੇ, ਵਾਹ ਅੱਲਾ ਵਾਲੇ। ਉਧਰ ਮਾਈ ਅਤੇ ਭਾਈ ਉੱਥੇ ਹੀ ਖੜ੍ਹੇ ਵਿਸਮੇ ਹੋ ਕੇ ਤੱਕ ਰਹੇ ਸਨ ਕਿ ਭਾਈ ਬੁੱਢੇ ਦਾ ਰੰਗ ਬਦਲਦਾ ਗਿਆ। ਹੁਣ ਭਾਈ ਨੇ ਲੰਮਾ ਸਾਹ ਲੈ ਕੇ ਆਖਿਆ, ਮਾਈ, ਮਤ ਮਾਣ ਕਰੇ ਕਿ ਮੈਂ ਮਾਣ ਮਹਿਤ ਵਾਲੀ ਹਾਂ, ਜੋ ਮੇਰੇ ਘਰ ਗੁਰੂ ਮਹੀਨਿਆਂ ਪਰ ਮਗਨ ਟਿਕਿਆ ਰਿਹਾ ਅਤੇ ਮੈਂ ਛੁਪਾਈ ਰੱਖਿਆ ਏ। ਅਤੇ ਹੇ ਮੇਰੇ ਮਨ, ਤੂੰ ਵੀ ਮਾਨ ਨਾ ਕਰਕੇ ਮੈਂ ਹੀ ਮਤਵਾਨ ਅਤੇ ਕਿਸੇ ਮਹਿਤਤਾ ਵਾਲਾ ਹਾਂ, ਜਿਹਨੇ ਮਹੀਨਿਆਂ ਦੇ ਲੋਪ ਹੋਏ ਸਮਰੱਥ ਮਾਲਕ ਨੂੰ ਪ੍ਰਗਟ ਕਰ ਦਿਖਾਇਆ ਹੈ। ਦੇਖ, ਪ੍ਰਗਟ ਹੋਣ ਤੋਂ ਪਹਿਲੇ ਹੀ ਪਤੇ ਹਨ ਲੋਕਾਂ ਨੂੰ ਪ੍ਰਗਟ ਹੋਣ ਦੇ, ਦਿਨ ਦੇ ਅਤੇ ਉਸ ਵੇਲੇ ਦੇ। ਗੁਰੂ ਨਾਨਕ ਦਾ ਘਰ ਹੋਮੇ ਨਿਵਾਰੀ ਹੈ, ਹਾਂ ਮਨਾ ਗਰਭ ਨਿਵਾਰੀ ਹੈ ਇਹ ਘਰ। ਇਹ ਕਹਿੰਦਿਆਂ ਗੁਰੂ ਨੂੰ ਤਿਲਕ ਦੇਣ ਹਾਰੇ ਦੇ ਨੈਣਾਂ ਵਿੱਚ ਸੋਹਣੇ ਅਥਰੂ ਮਲਕੜੇ ਮਲਕੜੇ ਤਿਲਕ ਦੇ ਨੂਰੀ ਦਾੜੇ ਵਿੱਚ ਲੁਕਣ ਲੱਗ ਪਏ ਅਤੇ ਨੈਣ ਮੁੰਦ ਹੋ ਗਏ। ਉਧਰ ਮਾਈ ਦੇ ਨੈਣਾਂ ਨੇ ਛੈਬਰ ਲਾ ਦਿੱਤੀ। ਥੋੜ੍ਹੇ ਚਿਰ ਬਾਅਦ ਬਾਬੇ ਦੀਆਂ ਤਰੋ ਤਰ ਚਿਮਣੀਆਂ ਫਿਰ ਖੁੱਲੀਆਂ। ਫਰਕ ਦੇ ਬੁੱਲਾਂ ਨੂੰ ਠਰੰਮਾ ਦੇ ਕੇ ਬਾਬਾ ਫਿਰ ਬੋਲਿਆ, ਭੈਣੀ ਲੋਕ ਪੁੱਛਦੇ ਹਨ ਰੱਬ ਦਿਖਦਾ ਨਹੀਂ, ਦੇਖ ਭੈਣੀ ਉਸਦੀ ਵਡਿਆਈ, ਰੱਬ ਦਾ ਜਲਾਲ ਕੀਕੋਂ ਡੁੱਲ ਡੁੱਲ ਪੈਂਦਾ ਹੈ। ਪਰ ਕੋਈ ਅਲੋਕਾਰੀ ਕੋਤਕ ਵਰਤੇ ਤਾਂ ਦਿਸੇ, ਗੁਰੂ ਨੂੰ ਲੱਭ ਲੈਣ ਵਿੱਚ ਇੱਕ ਤਰ੍ਹਾਂ ਮੇਰੀ ਵਡਿਆਈ ਦਾ ਪ੍ਰਕਾਸ਼ ਸੀ ਅਤੇ ਇਸ ਸਾਰਵਾਨ ਦੇ ਕੌਤਕ ਵਿੱਚ ਮੇਰੀ ਛੁਟਿਆਈ ਦਾ ਵੀ ਪ੍ਰਕਾਸ਼ ਸੀ। ਪਰ ਦੇਖ ਭੈਣੀ, ਜਦ ਮੈਂ ਗੁਰੂ ਨਾਨਕ ਦਾ ਘਰ ਹੋਮੇ ਨਿਵਾਰੀ ਕਹਿ ਕੇ ਦੋਹਾਂ ਕੋਤਕਾਂ ਦੀ ਸਨ ਵਿੱਚੋਂ ਤੱਕਿਆ ਤਾਂ ਮੈਨੂੰ ਰੱਬ ਦਾ ਜਲਾਲ ਡਲਕਾਂ ਮਾਰਦਾ ਪ੍ਰਤੱਖ ਨਜ਼ਰੀ ਪੈ ਗਿਆ। ਭੈਣੀ, ਰੱਬ ਵੱਡਾ ਹੈ, ਰੱਬ ਵੱਡਾ ਹੈ, ਅਮਿਤ ਵੱਡਾ ਹੈ। ਇਹ ਸੁਣਦੀ ਸੁਣਦੀ ਬਾਬੇ ਦੇ ਡੂੰਘੇ ਭਾਵਾਂ ਦੇ ਮਗਰ ਮਗਰ ਮਾਈ ਦੀ ਸੁਰਤ ਜਾਂਦੀ ਜਾਂਦੀ ਸਾਈਂ ਦੀ ਦਾਰੇ ਵਿੱਚ ਆ ਗਈ ਅਤੇ ਬੋਲੀ, ਸੱਚ ਵੀਰਾ, ਰੱਬ ਵੱਡਾ ਹੈ। ਇਹ ਕਹਿੰਦਿਆਂ ਗੁੰਮ ਹੋ ਗਈ। ਫਿਰ ਮਾਈ ਪਲਕੋਂ ਸਸਤਾ ਕੇ ਮਾਈ ਫਿਰ ਬੋਲੀ, ਵੀਰਾ ਤੇਰੀ ਵਾਕ ਛੋਹ ਨਾਲ ਮੈਨੂੰ ਵੀ ਰੱਬੀ ਜਲਾਲ ਦਾ ਝਲਕਾ ਵੱਜਾ ਹੈ। ਗੁਰਮਤ ਅਨੁਸਾਰ ਰੱਬ ਦੀ ਸੁੰਦਰਤਾ ਅਤੇ ਜਲਾਲ ਸਾਰੇ ਹੈ, ਪਰ ਕੋਈ ਕੋਤਕ ਅਨੂਠੇ ਕੋਤਕ ਵਰਤਣ ਤਾਂ ਹੀ ਸਾਡੇ ਨੈਣ ਖੁੱਲ੍ਹਦੇ ਹਨ ਜੋ ਜਲਾਲ ਨੂੰ ਅਨੁਭਵ ਕਰਦੇ ਹਨ। ਕਹਿਣੇ ਨੂੰ ਤਾਂ ਬਾਗੀ ਰੋਜ਼ ਅੱਲਾਹੂ ਅਕਬਰ ਕੂਕਦਾ ਸੁਣੀਂਦਾ ਹੈ, ਪਰ ਕੂਕਣ ਵੇਖਣ ਨਹੀਂ ਅਤੇ ਵੇਖਣ ਕੂਕਣ ਨਹੀਂ। ਵੇਖਣ ਤਾਂ ਜਰਣ ਅਤੇ ਜੀਵਰਣ ਹੈ, ਹਾਂ ਵੇਖਣ ਸਮਾਵਣ ਹੈ। ਮੇਰੇ ਦਾਤਾ ਨੇ ਤਦੋਂ ਆਖਿਆ ਸੀ, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੀਰਾ ਵੀਰਾ ਵੀਰਾ, ਗੁਰਿਆਈ ਤਾਂ ਗੁਰੂ ਅੰਗਦ ਦੇਵ ਜੀ ਜੋਗ ਮਿਲੀ, ਜਿਸ ਦੀ ਵਸਤੂ ਸੀ ਉਸਦੇ ਘਰ ਗਈ, ਪਰ ਤੈਨੂੰ ਵੀ ਮੇਰੇ ਪੂਰੇ ਗੁਰੂ ਨਾਨਕ ਨੇ ਕਿਸੇ ਗਲੇ ਊਰਾ ਨਹੀਂ ਰੱਖਿਆ। ਗੁਰੂ ਪ੍ਰਗਟਾਉਣ ਦੇ ਉਪਕਾਰ ਨਾਲ ਤੈਨੂੰ ਚੜ੍ਹਦੇ ਪੱਖ ਦੀ ਹੋਮੇ ਨੇ ਲੇਸ਼ ਨਹੀਂ ਲਾਇਆ ਅਤੇ ਸਾਰਵਾਨ ਦੇ ਕੋਤਕ ਨੇ ਤੈਨੂੰ ਟਹਿੰਦੇ ਪੱਖ ਦੀ ਹੋਂ ਨੇ ਲੇਸ ਨਹੀਂ ਲਾਇਆ। ਦੋਹਾਂ ਦੀ ਸੰਨ ਤੇਰੇ ਲਈ ਬਦਲੀ ਵਾਂਗੂ ਫੁੱਟ ਗਈ ਅਤੇ ਤੇਰੇ ਸ਼ੁੱਧ ਆਪੇ ਨੇ ਰੱਬ ਵੱਡਾ ਹੈ ਵੇਖ ਲਿਆ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਅਤੇ ਤੇਰੀ ਮਿਹਰ ਭਰੀ ਵਾਕ ਛੋਹ ਨਾਲ ਮੇਰੇ ਆਪੇ ਨੂੰ ਵੀ ਸੁਣ ਵੱਡਾ ਆਖਣ ਦੀ ਥਾਂ ਵੱਡਾ ਡੀਠਾ ਹੋ ਗਿਆ। ਕਹਿੰਦੇ ਕਹਿੰਦੇ ਮਾਈ ਦੇ ਨੈਣ ਫਿਰ ਭਰ ਆਏ ਅਤੇ ਫਰਨ ਫਰਨ ਕਰਕੇ ਬੰਦ ਹੋ ਗਏ। ਫਿਰ ਦੋਏ ਸਾਵਧਾਨ ਹੋ ਕੇ ਹਜ਼ੂਰ ਆਏ, ਮੱਥਾ ਟੇਕਿਆ ਅਤੇ ਬਹਿ ਗਏ। ਸ੍ਰੀ ਗੁਰੂ ਜੀ ਨੇ ਬੁੱਢੇ ਦੇ ਸਿਰ ਹੱਥ ਧਰ ਕੇ ਕਿਹਾ, ਗੁਰੂ ਨਾਨਕ ਦੇ ਨਿਹਾਲ ਕੀਤੇ ਪਿਆਰੇ, ਸਦਾ ਨਿਹਾਲ, ਤੇਰੀ ਗੁਰ ਪਰਮੇਸ਼ਰ ਨਾਲ ਬਣ ਆਈ ਸਦਾ ਬਣੀ ਰਹੇਗੀ। ਤੇਰੀ ਨਹੀਂ, ਤੇਰੀ ਵੰਸ਼ ਗੁਰੂ ਕੀ ਗਾਦੀ ਦੇ ਨਾਲ ਨਾਲ ਟੁਰੀ ਰਹੇਗੀ, ਸਦਾ ਬਣੀ ਰਹੇਗੀ ਤੇਰੀ ਅਤੇ ਤੇਰਿਆਂ ਦੀ। ਫਿਰ ਮਾਈ ਵੱਲ ਤੱਕੇ, ਗੁਰੂ ਨਾਨਕ ਦੀ ਤਾਰੀ ਮਾਈ, ਨਿਹਾਲ ਹੋਈ ਮਾਈ, ਸਦਾ ਨਿਹਾਲ, ਤੇਰੀ ਚੁੱਪ ਅਜਰ ਜਰਨ ਵਾਲਾ ਜੇਰਾ, ਤੇਰੀ ਕਾਲ ਦਰ ਪਰਵਾਨ, ਗੁਰੂ ਨਾਨਕ ਦੀਆਂ ਸਦਾ ਖੁਸ਼ੀਆਂ ਤੇਰੇ 'ਤੇ ਨਿਹਾਲ। ਕੁਝ ਚਿਰ ਬੈਠੇ ਰਹੇ ਰਸਮਗਨ ਦੋਏ ਕਿ ਇਹਨੇ ਨੂੰ ਚੌਧਰੀ ਮਹਿਮਾ ਆ ਗਿਆ ਅਤੇ ਦੋਵਾਂ ਵੱਲ ਤੱਕ ਕੇ ਬੋਲਿਆ, ਪਿੰਡ ਦੇ ਪ੍ਰੇਮੀਆਂ ਤਾਂ ਸੁਣ ਲਈ ਹੈ ਖੁਸ਼ੀ ਦੀ ਸੋਹ ਤੇ ਆ ਰਹੇ ਹਨ। ਦੁੱਖ ਉਹੀ ਚੁ ਕੋਈ ਵੀ ਖਬਰਾਂ ਗਈਆਂ ਹਨ। ਅਚਰਜ ਹੈ ਤਾਂ ਇਹ ਕਿ ਡੋਂਗਰਾਂ ਦੀ ਸੰਗਤ ਦਾ ਹੂਠ ਕਿਵੇਂ ਆ ਪਹੁੰਚਾ ਵੇਲੇ ਸਿਰ। ਕਿੰਝ ਲਖ ਲਿਆ ਦੂਰ ਬੈਠਿਆਂ ਸੌਂਦੇ ਸ਼ਾਹ ਨੇ ਅੱਜ ਦੇ ਕੌਤਕ ਨੂੰ ਪਹਿਲੋਂ ਹੀ। ਗੁਰੂ ਕੀ ਗਤ ਗੁਰੂ ਜਾਣੇ। ਫਿਰ ਮੱਥਾ ਟੇਕ ਕੇ ਉਸ ਗੁਰੂ ਜੀ ਨੂੰ ਅਤੇ ਆਖਣ ਲੱਗਾ, ਤੁਸਾਡੀਆਂ ਤੁਸੀਂ ਜਾਣੋ ਰੱਬ ਵਾਲਿਓ, ਜੀਵ ਦੀ ਕੀ ਪਾਇਆ ਏ। ਫਿਰ ਤੱਕਿਆ ਦੋਹਾਂ ਵੱਲ ਅਤੇ ਬੋਲਿਆ, ਆ ਗਿਆ ਲਓ ਅਤੇ ਚੱਲ ਕੇ ਬਾਂਦਣੂ ਬਣ ਲਈਏ, ਆ ਰਹੀ ਸੰਗਤ ਦਾ। ਸਾਰਵਾਨ ਦੱਸਦਾ ਹੈ ਕਿ ਲੁਬਾਣਿਆਂ ਦੀ ਸੰਗਤ ਵੀ ਕੱਲ੍ਹ ਤਾਂ ਕੱਪੜ ਪੈਣੀ ਹੈ, ਉਹ ਵੀ ਚੋਖੀ ਹੈ। ਇਉਂ ਗੱਲਬਾਤ ਕਰਕੇ ਤ੍ਰੇ ਬਾਰ ਚਲੇ ਗਏ। ਭਾਈ ਬੁੱਢਾ ਅਤੇ ਚੌਧਰੀ ਜੀ ਤਾਂ ਹੁਣ ਪ੍ਰਬੰਧ ਕਰਨ ਚਲੇ ਗਏ ਉਤਾਰੇ ਅਤੇ ਹੋਰ ਰਸਦ ਦਾ। ਮਾਈ ਵਿਰਾਈ ਜੀ ਨੇ ਉਸੇ ਆਪਣੀ ਹਵੇਲੀ ਵਿੱਚ ਲੰਗਰ ਰਿੱਝਣ ਪੱਕਣ ਦਾ ਪ੍ਰਬੰਧ ਕਰ ਦਿੱਤਾ। ਪਹਿਲਾਂ ਖਿਆਲ ਮਹਿਰਿਆਂ ਨੂੰ ਲਾਉਣ ਦਾ ਸੀ, ਪਰ ਫਿਰ ਪਿੰਡ ਦੇ ਕੁਛ ਪ੍ਰੇਮੀਆਂ ਨੇ ਆਪ ਸੇਵਾ ਚਾ ਲਈ। ਨੌਵਾਂ ਹੈ ਮਾਤਾ ਖੀਵੀ। ਇਹਨੇ ਨੂੰ ਸੰਗਰ ਤੋਂ ਬੀਬੀ ਖੀਵੀ ਆ ਪਹੁੰਚੀ। ਇਸ ਵੇਲੇ ਵਿਰਾਈ ਮਾਈ ਗਲੀ ਵਿੱਚ ਰਾਹ ਤਕਾਈ ਕਰ ਰਹੀ ਸੀ, ਤਾਂ ਕੇ ਜਾ ਗੱਲ ਮਿਲੀ, ਭਾਬੀ ਵਧਾਈਆਂ, ਲੱਖ ਲੱਖ ਵਧਾਈਆਂ। ਆ ਮਿਲ ਉਸ ਮਾਲਕ ਨੂੰ ਜਿਸ ਤੈਨੂੰ ਆਖਿਆ ਸੀ ਤੂੰ ਨਾ ਵਿਛੜ ਸੈ, ਪਰ ਕਿੰਝ ਉਹ ਜਾਣਦਾ ਹੈ। ਆ ਹੁਣ ਅਵਿਛੜ ਹੋ ਕੇ ਮਿਲੇ ਨੂੰ ਮਿਲ, ਉਂਝ ਕਿ ਜਿਸ ਤਰ੍ਹਾਂ ਉਸਦੀ ਰਜ਼ਾ ਹੋਵੇ ਮੇਲ ਲੈਣ ਦੀ। ਇਉਂ ਕਹਿੰਦਿਆਂ ਦੋਵੇਂ ਫਿਰ ਘੁੱਟ ਗੱਲ ਮਿਲੀਆਂ ਅਤੇ ਤੁਰ ਪਈਆਂ ਘਰ ਨੂੰ। ਖੀਵੀ ਨੇ ਮੁਹਾੜ 'ਤੇ ਸਿਰ ਧਰਿਆ, ਮਸਤਕ ਨੂੰ ਲੱਗ ਗਈ ਚਰਨ ਰਜ ਜੋ ਉਡੀਕ ਰਹੀ ਸੀ ਕਿ ਕਦ ਖੀਵੀ ਆਵੇ ਅਤੇ ਚੰਬੜ ਜਾਵਾਂ ਉਸਦੇ ਮਸਤਕ ਨੂੰ। ਹੁਣ ਬੀਬੀ ਅੱਗੇ ਵਧੀ, ਬੈਠੀ ਹੋਈ ਸੰਗਤ ਸਾਰੀ ਅਦਬ ਨਾਲ ਉੱਠ ਖੜੀ ਹੋਈ। ਮਾਈ ਨੇ ਆਪਣੇ ਕੰਬਦੇ ਕੰਬਦੇ ਸਿਰ ਨੂੰ ਚਰਨਾਂ 'ਤੇ ਜਾ ਤਰਿਆ। ਦਾਤਾ ਨੇ ਸਿਰ 'ਤੇ ਹੱਥ ਰੱਖ ਕੇ ਆਖਿਆ, ਨਿਹਾਲ। ਹੱਥ ਛੂਹਦਿਆਂ ਚਰਨ ਚਰਨ ਹੋਈ ਸਾਰੇ ਸਰੀਰ ਵਿੱਚ, ਜੋ ਲੈ ਗਈ ਖੀਵੀ ਨੂੰ ਪਰਮਾਤਮਾ ਦੀ ਗੋਦ ਵਿੱਚ। ਮਿਲ ਗਈ ਖੀਵੀ, ਮਿਲ ਕੇ ਕਦੇ ਨਾ ਵਿਛੜਨ ਵਾਲੀ ਜੀਵਨ ਤਾਰ ਵਿੱਚ ਫਿਰ ਬਚਨ ਹੋਇਆ, ਨਿਹਾਲ। ਹੁਣ ਦਾਤੇ ਨੇ ਸਿਰ ਤੋਂ ਹੱਥ ਚਾ ਲਿਆ। ਖੀਵੀ ਚਰਨਾਂ ਤੋਂ ਸਿਰ ਚਾਹ ਕੇ ਹੱਥ ਜੋੜ ਕੇ ਖੜੋ ਗਈ। ਦਾਤਾ ਰਜ਼ਾ ਵਿੱਚ ਰੱਖੋ ਰਾਜ਼ੀ, ਦਾਤ ਬਖਸ਼ੋ ਦਰਸ਼ਨ ਦੀ। ਸੰਗਰ ਤੋਂ ਰੋਜ਼ ਆ ਕੇ ਇੱਕ ਝਾਕੀ ਲੈ ਜਾਇਆ ਕਰਾਂ, ਜੇ ਰਜ਼ਾ ਹੋਵੇ ਤਾਂ ਖਡੂਰ ਆ ਰਵਾਂ ਅਤੇ ਦਰਸ਼ਨ ਦਾਤ ਰੋਜ਼ ਲੈ ਲਿਆ ਕਰਾਂ। ਸਾਹਿਬਾ ਨੇ ਬੰਦ ਨੈਣ ਖੋਲ੍ਹੇ ਅਤੇ ਖੀਵੀ ਵੱਲ ਤੱਕ ਕੇ ਬੋਲੇ, ਜਦ ਮੇਰੇ ਦਾਤਾ ਨੇ ਮੈਨੂੰ ਸ਼ਬਦ ਦਾਨ ਕਰਨ ਦਾ ਕੜਛਾ ਬਖਸ਼ਿਆ ਸੀ ਤਦੋਂ ਤੇਰੇ ਹਿੱਸੇ ਅੰਨ ਦੇਗ ਦਾ ਕੜਛਾ ਆਇਆ ਸੀ, ਵਰਤਾ। ਰਮਜ਼ਾਂ ਸਮਝਣ ਵਾਲੀ ਵਿਰਾਈ ਲੰਗਰ ਵੱਲ ਉੱਠ ਗਈ ਅਤੇ ਇੱਕ ਵੱਡੀ ਕੜਛੀ ਲਿਆ ਕੇ ਸਾਹਿਬਾਂ ਦੇ ਅੱਗੇ ਤਰ ਦਿੱਤੀ। ਪਾਤਸ਼ਾਹ, ਮੇਰੇ ਗੁਰੂ ਨਾਨਕ ਰਾਜ ਦੇ ਰਾਜ ਧਨੀ ਗੁਰੂ ਨਾਨਕ ਨੇ ਸ਼ਬਦ ਦਾਨ ਦਾ ਕੜਛਾ ਆਪ ਆਪਣੇ ਹੱਥੀ ਆਪ ਨੂੰ ਸੌਂਪਿਆ ਸੀ। ਅੰਨ ਦਾਨ ਦਾ ਇਹ ਕੜਛਾ ਆਪ ਆਪਣੇ ਹੱਥੀ ਰਜ਼ਾ ਵਿੱਚ ਰਾਜ਼ੀ ਮੇਰੀ ਭਰਜਾਈ ਨੂੰ ਦਾਨ ਕਰੋ। ਸਾਹਿਬ ਵਿਰਾਈ ਵੱਲ ਤੱਕ ਕੇ ਮੁਸਕਰਾਏ, ਫਿਰ ਕੜਛਾ ਚਾ ਕੇ ਸ੍ਰੀ ਖੀਵੀ ਜੀ ਨੂੰ ਬਖਸ਼ਿਆ ਅਤੇ ਲੰਗਰ ਵੱਲ ਤੱਕੇ। ਵਿਰਾਈ ਭਰਜਾਈ ਨੂੰ ਨਾਲ ਲੈ ਕੇ ਲੰਗਰ ਵਿੱਚ ਚਲੀ ਗਈ ਅਤੇ ਇੱਕ ਰੰਗੀਲਾ ਪੀੜਾ ਡਾ ਕੇ ਉੱਤੇ ਬਿਠਾ ਦੇ। ਤੁਸ ਆਖਣ ਲੱਗੀ, ਮੇਰੇ ਰਾਜ ਯੋਗ ਦੇ ਰਾਜੇ ਵੀਰ ਦੀ ਰਾਣੀ, ਵਰਤਾ, ਹੁਕਮ ਹੈ ਦਾਤੇ ਦਾ ਵਰਤਾ, ਤੇਰੇ ਦੁਆਰਿਓਂ ਕੋਈ ਖਾਲੀ ਨਾ ਜਾਏ। ਦੇਖ ਗੁਰੂ ਨਾਨਕ ਦਾ ਗ੍ਰਸਥ ਨਿਰਮਾਣ ਮਾਰਗ, ਅਤੀਤ ਹੈ ਤੇਰਾ ਪਤੀ, ਅਤੀਤ ਬਣਾਇਆ ਸੂ ਤੈਨੂੰ, ਫਿਰ ਦੇਖੋ ਗ੍ਰਸਥ ਹੈ ਧੰਨ ਗੁਰੂ ਨਾਨਕ। ਅਗਲੇ ਦਿਨ ਆ ਪਹੁੰਚੀ ਲੁਬਾਣਿਆਂ ਦੀ ਸੰਗਤ, ਡੋਂਗਰਾਂ ਤੋਂ ਸੌਂਦੇ ਸ਼ਾਹ ਸਣੇ ਅਤੇ ਕਣਕ, ਚਾਵਲ, ਖੰਡ, ਰਵਾ, ਮੈਦਾ, ਘਿਓ, ਆਟਾ, ਅਨੇਕ ਪਦਾਰਥ ਲੈ ਆਏ ਬੈਲਾਂ 'ਤੇ ਲੱਦੀ। ਆ ਭੇਟ ਕੀਤੇ ਹਜ਼ੂਰ ਦੀ, ਗਹਿਮਾ ਗਹਿਮ ਹੋ ਗਈ ਖਡੂਰ ਵਿੱਚ, ਰੌਣਕਾਂ ਲੱਗ ਗਈਆਂ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।